ਵਾਰ ਛੇਵੀਂ ਦੀ ਪੌੜੀ 19 ਵਿੱਚ ਫਰਮਾਨ ਕਰ ਰਹੇ ਹਨ, ਸਤਿਗੁਰ ਸਤ ਸਰੂਪ ਹੈ ਧਿਆਨ ਮੂਲ ਗੁਰ ਮੂਰਤ ਜਾਣੈ, ਸਤ ਨਾਮ ਕਰਤਾ ਪੁਰਖ ਮੂਲ ਮੰਤਰ ਸਿਮਰਨ ਪਰਵਾਣੈ, ਚਰਨ ਕਮਲ ਮਕਰੰਦ ਰਸ ਪੂਜਾ ਮੂਲ ਪਿਰਮ ਰਸ ਮਾਣੈ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੈ, ਗੁਰਮੁਖ ਪੰਥ ਅਗੰਮ ਹੈ ਗੁਰਮਤ ਨਿਹਚਲ ਚੱਲਣ ਭਾਣੈ, ਵੇਦ ਕਿਤੇਬਹੁ ਬਾਹਰੀ ਅਕਥ ਕਥਾ ਕੌਣ ਆਖ ਵਖਾਣੈ, 20-21 ਹੀ ਉਲੰਘ ਸਿਝਾਣੈ, 20-21 ਹੀ ਉਲੰਘ ਸਿਝਾਣੈ। ਕਹਿਣ ਲੱਗੇ ਸਤਿਗੁਰ ਸਤ ਸਰੂਪ ਹੈ, ਜਿਹੜਾ ਸਾਡਾ ਸਤਿਗੁਰੂ ਹੈ ਉਹ ਸਤ ਸਰੂਪ ਹੈ। ਸਤ ਸਰੂਪ ਦਾ ਭਾਵ ਪਰਮਾਤਮਾ ਦਾ ਸਰੂਪ ਹੈ, ਪਰਮੇਸ਼ਰ ਨੂੰ ਸਤ ਸਰੂਪ ਵੀ ਆਖਿਆ, ਸਦਾ ਥਿਰ ਰਹਿਣ ਵਾਲਾ। ਕਹਿੰਦੇ ਸਤਿਗੁਰ ਸਤ ਸਰੂਪ ਹੈ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਕੋਈ ਅੰਤਰ ਨਹੀਂ। ਇਸ ਲਈ ਮੇਰਾ ਸਤਿਗੁਰੂ ਪਰਮਾਤਮਾ ਦਾ ਸਰੂਪ ਹੈ। ਧਿਆਨ ਮੂਲ ਗੁਰ ਮੂਰਤ ਜਾਣੇ, ਧਿਆਨ ਦਾ ਮੂਲ ਵਾ ਜਿਹੜਾ, ਧਿਆਨ ਦਾ ਮੁੱਢ ਵਾ ਜਿਹੜਾ, ਕਹਿਣ ਲੱਗੇ ਉਹ ਗੁਰੂ ਦੀ ਹੀ ਇਸ ਮੂਰਤ ਨੂੰ ਗੁਰਮੁਖ ਜਨ ਜਾਣਦੇ ਹਨ, ਭਾਵ ਸਤਿਗੁਰੂ ਦਾ ਹੀ ਧਿਆਨ ਧਰਨਾ, ਸਤਿਗੁਰੂ ਦੇ ਚਰਨਾਂ ਨਾਲ ਹੀ ਜੁੜਨਾ ਗੁਰਮੁਖਾਂ ਨੇ ਆਪਣੇ ਜੀਵਨ ਦੀ ਮਰਿਆਦਾ ਬਣਾਈ ਹੈ। ਸਤ ਨਾਮ ਕਰਤਾ ਪੁਰਖ ਮੂਲ ਮੰਤਰ ਸਿਮਰਨ ਪਰਵਾਣੈ, ਇਹ ਸਤ ਨਾਮ ਕਰਤਾ ਪੁਰਖ ਇਹ ਜਿਹੜਾ ਮੂਲ ਮੰਤਰ ਹੈ, ਮਨ ਕਰਕੇ ਸਿਮਰਦੇ ਹਨ ਗੁਰਮੁਖ ਜਨ ਤੇ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਨੇ। ਇੱਥੇ ਬੇਨਤੀ ਕਰਦੇ ਹਾਂ, ਇਹ ਜਿਹੜੇ ਤਿੰਨ ਸ਼ਬਦ ਆਏ, ਸਤ ਨਾਮ ਕਰਤਾ ਪੁਰਖ ਮੂਲ ਮੰਤਰ ਸਿਮਰਨ ਪ੍ਰਵਾਨੈ, ਭਾਵੇਂ ਸਮੁੱਚਾ ਮੂਲ ਮੰਤਰ ਭਾਵੇਂ ਉਹਨਾਂ ਨੇ ਵਰਣਨ ਨਹੀਂ ਕੀਤਾ ਭਾਈ ਗੁਰਦਾਸ ਜੀ ਨੇ, ਪਰ ਇੱਥੇ ਇਸ਼ਾਰਾ ਹੈ ਕਿ ਇਹ ਜਿਹੜਾ ਮੂਲ ਮੰਤਰ ਹੈ ਇਹ ਗੁਰਮੁਖ ਜਨ ਸਿਮਰਦੇ ਹਨ ਤੇ ਸਿਮਰਨ ਕਰਨ ਨਾਲ ਉਹ ਮਾਲਕ ਦੇ ਚਰਨਾਂ ਚ ਪ੍ਰਵਾਨ ਹੋ ਜਾਂਦੇ। ਉਹ ਮੂਲ ਮੰਤਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਪਦੇ ਹਨ। ਤੇ ਐਸਾ ਮੂਲ ਮੰਤਰ ਜਪ ਕੇ ਉਹ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਨ ਗੁਰਮੁਖ ਜਨ। ਚਰਨ ਕਮਲ ਮਕਰੰਦ ਰਸ ਪੂਜਾ ਮੂਲ ਪਿਰਮ ਰਸ ਮਾਣੈ, ਨਿਰੰਕਾਰ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਮਕਰੰਦ, ਜਿਵੇਂ ਭਵਰਾ ਕਮਲ ਫੁੱਲ ਦੇ ਉੱਤੇ ਬੈਠਦੇ ਹਨ ਤੇ ਜਿਹੜਾ ਕਮਲ ਫੁੱਲ ਦਾ ਬਿਲਕੁਲ ਸੈਂਟਰ ਵਾਲਾ ਫੁੱਲ ਦੇ ਵਿੱਚ ਹਿੱਸਾ ਹੈ, ਉਹਦੇ ਵਿੱਚ ਉਹ ਆਪਣੀ ਜਿਹੜੀ ਚੁੰਝ ਹੈ ਨਾ, ਉਹਦੀ ਚੁੰਝ ਤੋਂ ਭਾਵ ਵੀ ਜਿਹੜਾ ਉਹਦਾ ਮੂੰਹ ਦਾ ਅਗਲਾ ਹਿੱਸਾ ਆ ਭੌਰੇ ਦਾ, ਉਹਦੇ ਵਿੱਚ ਆਪਣਾ ਮੂੰਹ ਜਿਹੜਾ ਨਾ ਉਹ ਖਬੋਂਦਾ ਵਾ, ਉੱਥੋਂ ਉਹਨੂੰ ਉਹ ਇੱਕ ਰਸ ਮਿਲਦਾ ਹੈ ਸੁਗੰਧੀ, ਉਹ ਜਿਹੜੀ ਸੁਗੰਧੀ ਉਹਦੇ ਵਿੱਚੋਂ ਚੂਸਦਾ ਹੈ ਨਾ, ਉਹਨੂੰ ਮਕਰੰਦ ਕਹਿੰਦੇ ਨੇ। ਕਹਿੰਦੇ ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਨੇ ਚਰਨਾਂ ਕਮਲਾਂ ਦੀ ਮਕਰੰਦ ਰੂਪ ਰਸ ਆ ਜਿਹੜਾ ਉਹ ਚੂਸਦੇ ਆਨੰਦ ਲੈਂਦੇ ਹਨ ਤੇ ਗੁਰੂ ਦੀ ਪੂਜਾ ਵਿੱਚ ਜੁੜ ਕੇ ਉਹ ਪਰਮ ਰਸ ਨੂੰ ਜਿਹੜਾ ਸ੍ਰੇਸ਼ਟ ਰਸ ਆ ਉਹਦੇ ਨਾਮ ਦਾ ਉਹਦੀ ਪ੍ਰੀਤ ਦਾ ਉਹਨੂੰ ਮਾਣਦੇ ਹਨ ਚੱਖਦੇ ਹਨ ਗੁਰਮੁਖ ਪਿਆਰੇ। ਸ਼ਬਦ ਸੁਰਤ ਲੇਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੈ, ਗੁਰੂ ਦੀ ਅਤੇ ਸਾਧ ਸੰਗਤ ਦੀ ਕਿਰਪਾ ਨਾਲ ਸ਼ਬਦ ਦੀ ਸੁਰਤ, ਭਾਵ ਸ਼ਬਦ ਸੁਰਤ ਲੇਵ ਸਾਧ ਸੰਗ, ਜਿਹੜਾ ਸ਼ਬਦ ਆ ਉਹਦੇ ਨਾਲ ਪ੍ਰੀਤ ਆ ਤੇ ਸੁਰਤ ਸ਼ਬਦ ਦੇ ਵਿੱਚ ਲਾ ਕੇ ਪਰਮਾਤਮਾ ਦੇ ਚਰਨਾਂ ਵਿੱਚ ਲੇਵ ਜੋੜਦੇ ਆ ਤੇ ਸਾਧ ਸੰਗਤ ਗੁਰ ਕਿਰਪਾ ਤੇ ਅੰਦਰ ਆਣੈ, ਬਾਹਰ ਭਟਕਦੇ ਮਨ ਨੂੰ ਆਪਣੇ ਅੰਦਰ ਲੈ ਕੇ ਆਉਂਦੇ। ਧਿਆਨ ਰੱਖਣਾ ਫਿਰ ਸ਼ਬਦ ਸੁਰਤ ਲੇਵ ਸਾਧ ਸੰਗ, ਸਾਧ ਸੰਗਤ ਚ ਆ ਕੇ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਨਾ, ਗੁਰ ਕਿਰਪਾ ਤੇ ਅੰਦਰ ਆਣੇ, ਗੁਰੂ ਦੀ ਕਿਰਪਾ ਨਾਲ ਉਹ ਆਪਣੇ ਬਾਹਰ ਭਟਕਦੇ ਮਨ ਨੂੰ ਅੰਦਰ ਲੈ ਕੇ ਆਉਂਦੇ ਆ। ਜਿਵੇਂ ਪਾਵਨ ਬਾਣੀ ਚ ਦਾਤਾ ਜੀ ਫਰਮਾਨ ਕਰਦੇ ਨੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਇਹ ਪਰਦੇਸੀ ਬਾਹਰ ਤੁਰਿਆ ਫਿਰਦਾ ਭਟਕਦਾ ਫਿਰਦਾ ਮਨ, ਜਦੋਂ ਸੁਰਤ ਸ਼ਬਦ ਵਿੱਚ ਜੁੜਦੀ ਹੈ ਇਹ ਫਿਰ ਬਾਹਰ ਭਟਕਦਾ ਵੀ ਅੰਦਰ ਨੂੰ ਆਉਂਦਾ ਹੈ। ਇਹ ਗੁਰਮੁਖ ਜਨਾਂ ਦਾ ਜੀਵਨ ਹੈ। ਗੁਰਮੁਖ ਪੰਥ ਅਗੰਮ ਹੈ, ਗੁਰਮਤ ਨਿਹ ਚਲ ਚੱਲਣ ਭਾਣੇ। ਗੁਰਮੁਖਾਂ ਦਾ ਜਿਹੜਾ ਮਾਰਗ ਹੈ ਉਹ ਅਗੰਮ ਮਾਰਗ, ਮਨ ਬਾਣੀ ਵਿਚਾਰਾਂ ਤੋਂ ਇਧਰ ਉਧਰ ਦੀਆਂ ਗੱਲਾਂ ਤੋਂ ਪਰੇ ਹੈ ਉਹਨਾਂ ਦਾ ਰਸਤਾ ਜਿਹੜਾ, ਉਹ ਗੁਰੂ ਦੀ ਮਤ ਦੇ ਉੱਤੇ ਚੱਲਦੇ ਆ। ਅਚਲ ਹੋ ਕੇ, ਨਿਹਚਲ ਹੋ ਕੇ, ਅਡੋਲ ਹੋ ਕੇ, ਅਹਿਲ ਹੋ ਕੇ, ਧਿਆਨ ਨਾਲ ਸੁਣਿਆ, ਗੁਰਮਤ ਨਿਹਚਲ ਚੱਲਣ ਭਾਣੇ, ਗੁਰੂ ਦੇ ਭਾਣੇ ਚ ਚੱਲਦੇ ਆ, ਪਰ ਉਹ ਜਿਹੜੀ ਗੁਰਮਤ ਦਾ ਰਸਤਾ ਹੈ ਉਹਦੇ ਭਾਣੇ ਤੇ ਚੱਲਣ ਦਾ, ਨਿਹਚਲ, ਨਿਹਚਲ ਦਾ ਅਰਥ ਹੁੰਦਾ ਜਿੱਥੇ ਬੰਦਾ ਹਿੱਲਦਾ ਨਹੀਂ ਫਿਰ ਜਾ ਕੇ, ਅਹਿਲ ਅਡੋਲ, ਜਿਵੇਂ ਮਾਲਕ ਪਰਮਾਤਮਾ ਸਾਡਾ ਆਸਰਾ ਨਾ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਇਸ ਲਈ ਜਿਹੜਾ ਰਸਤਾ ਵੀ ਉਹਨਾਂ ਨੇ ਚੁਣ ਲਿਆ ਨਾ ਗੁਰਮੁਖ ਜਨਾਂ ਨੇ, ਉਹ ਅਹਿਲ ਅਡੋਲ ਹੈ, ਭਾਵ ਉੱਥੇ ਜਾ ਕੇ ਉਹਨਾਂ ਦੀ ਸੁਰਤ ਬਿਰਤੀ ਕਿਤੇ ਹਿੱਲਦੀ ਨਹੀਂ, ਆਪਣੇ ਗੁਰੂ ਤੋਂ ਇਧਰ ਉਧਰ ਕਿਤੇ ਭਟਕਦੇ ਨਹੀਂ, ਸਤਿਗੁਰ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ। ਵੇਦ ਕਿਤੇਬੋਂ ਬਾਹਰੀ, ਅਕਥ ਕਥਾ ਕੌਣ ਆਖ ਵਖਾਣੇ। ਇਹ ਉਸ ਪ੍ਰਭੂ ਦੀ ਸਿਫਤ ਸਲਾਹ ਦੀ ਜਿਹੜੀ ਕਥਾ ਗੁਰਮੁਖ ਜਨਾਂ ਦੇ ਕੋਲ ਆ ਨਾ, ਇਹਨੂੰ ਕੌਣ ਬਿਆਨ ਕਰ ਸਕਦਾ? ਉਹਨਾਂ ਗੁਰਮੁਖ ਜਨਾਂ ਦਾ ਜੀਵਨ ਕਿੱਡਾ ਉੱਚਾ ਆ, ਇਹਨੂੰ ਕੌਣ ਬਿਆਨ ਕਰ ਸਕਦਾ ਹੈ? ਗੁਰਮੁਖ ਜਨਾਂ ਨੇ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਪਾ ਲਈ ਆ, ਤੇ ਉਹਨਾਂ ਦੀ ਪ੍ਰੀਤ ਪੈ ਕੇ, ਪਿਆਰ ਪਾ ਕੇ ਪਰਮੇਸ਼ਰ ਨਾਲ ਉਹਨਾਂ ਦੀ ਅਵਸਥਾ ਕਿੰਨੀ ਉੱਚੀ ਹੋ ਗਈ ਆ, ਤੇ ਪਰਮਾਤਮਾ ਨਾਲ ਕਿੱਥੋਂ ਤੱਕ ਉਹਨਾਂ ਦੀ ਸਾਂਝ ਹੈ, ਇਹਨੂੰ ਕੌਣ ਬਿਆਨ ਕਰ ਸਕਦਾ? ਕਹਿਣ ਲੱਗੇ ਇਹ ਜਿਹੜੀਆਂ ਬਾਤਾਂ ਨੇ ਇਹ ਵੇਦਾਂ ਕਿਤਾਬਾਂ ਤੋਂ ਵੀ ਬਾਹਰ ਆ, ਭਾਵ ਦੁਨੀਆਂ ਦੇ ਹੋਰ ਧਾਰਮਿਕ ਗ੍ਰੰਥਾਂ ਤੇ ਪੁਸਤਕਾਂ ਵਿੱਚ ਇਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਵੀ ਹੀ ਇੱਕ ਹੀ ਉਲੰਘ ਸਿੰਝਾਣੇ, ਉਹ ਸਾਰੀਆਂ ਗਿਣਤੀਆਂ ਤੋਂ ਅੱਗੇ ਲੰਘ ਜਾਂਦੇ ਆ। ਵੀ ਹੀ ਇੱਕ ਹੀ ਉਲੰਘ ਸਿੰਝਾਣੇ, ਭਾਵ ਦੁਨੀਆਂ ਦੇ ਜਿਹੜੇ ਕਰਮ ਕਾਂਡ ਆਦਿਕਾਂ ਦੀਆਂ ਗਿਣਤੀਆਂ ਵਾ ਨਾ, ਇਹਦੇ ਤੋਂ ਵੀਹ ਇੱਕੀ ਦਾ ਮਤਲਬ ਇੱਕ ਦ੍ਰਿਸ਼ਟਾਂਤ ਮਾਤਰ ਆ, ਭਈ ਇਹ ਸਾਰੀਆਂ ਗਿਣਤੀਆਂ ਤੋਂ ਅਗਾਂਹ ਲੰਘ ਜਾਂਦਾ ਜਿਹੜਾ ਗੁਰਮੁਖ ਆ, ਉਹਦੀ ਅਵਸਥਾ ਨੂੰ ਤੁਸੀਂ ਬਿਆਨ ਨਹੀਂ ਜੇ ਕਰ ਸਕਦੇ। ਜਿਹੜਾ ਬ੍ਰਹਮ ਗਿਆਨੀ ਹੋ ਗਿਆ ਨਾ, ਸਹੀ ਅਰਥਾਂ ਚ ਪਰਮੇਸ਼ਰ ਦਾ ਪਿਆਰਾ ਬਣ ਗਿਆ, ਜੋ ਗੁਰਮੁਖ ਜਨ ਹੋ ਗਿਆ, ਗੁਰਮੁਖ ਜਿਹਨੇ ਆਪਣਾ ਮੁੱਖ ਸੁਰਤ ਬਿਰਤੀ ਗੁਰੂ ਨਾਲ ਹੀ ਜੋੜੀ ਹੈ, ਉਹਦੀ ਅਵਸਥਾ ਨੂੰ ਕੌਣ ਬਿਆਨ ਕਰ ਸਕਦਾ? ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਨ ਹੈ, ਇਹਦਾ ਭਾਵ ਇਹ ਹੈ, ਉਹ ਸਭ ਦੁਨੀਆਂ ਦੀਆਂ ਗਿਣਤੀਆਂ ਮਿਣਤੀਆਂ ਤੋਂ ਅੱਗੇ ਨਿਕਲ ਗਿਆ ਹੈ। ਭਾਵ ਤੁਸੀਂ ਇਹ ਨਹੀਂ ਕਹਿ ਸਕਦੇ ਇਹਦੀ ਇਹੋ ਜਿਹੀ ਅਵਸਥਾ ਹੈ, ਇਹਦੀ ਇਹੋ ਜਿਹੀ ਅਵਸਥਾ ਹੈ, ਪਰਮੇਸ਼ਰ ਦਾ ਪਿਆਰਾ ਪਰਮੇਸ਼ਰ ਵਰਗਾ ਹੀ ਬਣ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਕੀ ਜੀਵਨ ਬਣ ਗਿਆ ਹੋਰ? ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਉਹ ਕਹਿੰਦੇ ਅੰਤਰ ਕੈਸਾ, ਤੂੰ ਤੇ ਮੈਂ, ਮੈਂ ਤੇ ਤੂੰ, ਇਹਦੇ ਵਿੱਚ ਕਿੰਨਾ ਕੁ ਫਰਕ ਹੈ। ਇਸ ਤਰ੍ਹਾਂ ਗੁਰਮੁਖ ਜਨ ਗੁਰੂ ਦੀ ਸ਼ਰਨ ਪੈ ਕੇ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਹਨ। ਵਾਰ ਛੇਵੀਂ ਦੀ ਪੌੜੀ ਵੀਹਵੀਂ ਵਿੱਚ ਫੁਰਮਾਨ ਕਰ ਰਹੇ ਹਨ ਭਾਈ ਗੁਰਦਾਸ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੀਸ ਨਿਵਾਏ ਢੀਂਗੁਲੀ, ਗਲ ਬੰਦੇ ਜਲ ਉੱਚਾ ਆਵੇ, ਘੁੱਗੂ ਸੁੱਜ ਨਾ ਸੁੱਜਈ, ਚਕਈ ਚੰਦ ਨਾ ਡਿੱਠਾ ਭਾਵੈ, ਸਿਮਲ ਬਿਰਖ ਨਾ ਸਫਲ ਹੋਏ, ਚੰਦਨ ਵਾਸ ਨਾ ਬਾਂਸ ਸਮਾਵੈ, ਸਪੈ ਦੁੱਧ ਪੀਆ ਲੀਏ, ਤੁਮੇ ਦਾ ਕੌੜਤ ਨਾ ਜਾਵੇ, ਜਿਉ ਥਣ ਚੰਬੜ ਚਿਚੁੜੀ, ਲੋਹੂ ਪੀਏ ਦੁੱਧ ਨਾ ਖਾਵੇ, ਸਭ ਅਵਗੁਣ ਮੈਂ ਤਨ ਵਸਣ, ਗੁਣ ਕੀਤੇ ਅਵਗੁਣ ਨੂੰ ਧਾਵੇ, ਥੂਮ ਨਾ ਵਾਸ ਕਥੂਰੀ ਆਵੇ, ਥੂਮ ਨਾ ਵਾਸ ਕਥੂਰੀ ਆਵੇ। ਕਹਿਣ ਲੱਗੇ ਸੀਸ ਨਵਾਏ ਢੀਂਗੁਲੀ, ਗਲ ਬੰਦੇ ਜਲ ਉੱਚਾ ਆਵੇ। ਜਿਹੜੇ ਲੋਕ ਹੈ ਉਹ ਢੀਂਗੁਲੀ ਪਾਣੀ ਦੇ ਜੰਤਰ ਦਾ ਗਲਾ ਬੰਨ ਕੇ ਸਿਰ ਨਵਾਉਂਦੇ ਹਨ ਕਿ ਪਾਣੀ ਉੱਚਾ ਆਵੇ, ਆਪੇ ਨੂੰ ਨਿਮਦੀ ਹੈ, ਧੱਕੋ ਧੱਕੀ ਨਵਾਈਂਦੀ ਹੈ। ਜਿਹੜਾ ਮਨਮੁਖ ਆ ਉਹ ਨਿਮਦਾ ਨਹੀਂ ਗਾ। ਹੁਣ ਧਿਆਨ ਰੱਖਣਾ, ਇੱਕ ਵਿਦਵਾਨ ਨੇ ਇਸ ਦਾ ਇਸ ਤਰ੍ਹਾਂ ਵੀ ਅਰਥ ਕੀਤਾ ਸਾਧ ਸੰਗਤ ਜਿਵੇਂ ਖੂਹਾਂ ਆਦਿਕਾਂ ਚੋਂ ਲੋਕ ਪਾਣੀ ਕੱਢਦੇ ਨੇ ਤੇ ਸਾਧ ਸੰਗਤ ਉਹ ਪਾਣੀ ਡੋਲ ਆਦਿਕ ਬਾਲਟੀ ਆਦਿਕ ਬੰਨ ਕੇ ਭਾਵੇਂ ਉਹ ਪਾਣੀ ਡੂੰਘਾ ਵਾ ਤੇ ਉਸ ਡੋਲ ਨੂੰ ਬਾਲਟੀ ਨੂੰ ਰੱਸੀ ਬੰਨ ਕੇ ਤੇ ਉਸ ਪਾਣੀ ਨੂੰ ਉੱਚਾ ਚੁੱਕ ਲੈਂਦੇ, ਨੀਵੇਂ ਗਏ ਤੇ ਪਾਣੀ ਨੂੰ ਉੱਚਾ ਚੁੱਕ ਲਿਆਂਦਾ। ਇਸ ਤਰ੍ਹਾਂ ਵੀ ਵਿਦਵਾਨਾਂ ਨੇ ਇਸ ਦੇ ਅਰਥ ਕੀਤੇ ਆ, ਕਹਿੰਦੇ ਸੀਸ ਨਵਾਏ ਢੀਂਗੁਲੀ, ਪਾਣੀ ਦੇ ਜੰਤਰ ਦਾ ਗਲਾ ਬੰਨ ਕੇ ਸਿਰ ਨਵਾਉਂਦੇ ਆ ਕਿ ਪਾਣੀ ਉੱਚਾ ਆਵੇ, ਆਪੇ ਨਹੀਂ ਨਿਮਦੀ ਉਹ ਜਿਹੜੀ ਢੀਂਗੁਲੀ ਹੈ, ਉਹਦਾ ਇੱਕ ਇੱਕ ਜੀਵ ਦਾ ਵੀ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਅਗਲੀਆਂ ਪੰਕਤੀਆਂ ਵਿੱਚ ਵੀ ਐਸੇ ਜ਼ਿਕਰ ਆਉਣਗੇ। ਕਈਆਂ ਨੂੰ ਉਪਦੇਸ਼ ਦਈਏ, ਸਿੱਖਿਆ ਦਈਏ, ਪਰੰਤੂ ਫਿਰ ਵੀ ਉਹ ਧਰਮ ਵਾਲੇ ਪਾਸੇ, ਰੱਬ ਵਾਲੇ ਪਾਸੇ ਨੂੰ ਨਹੀਂ ਆਉਂਦੇ। ਕੀ ਫਰਮਾਨ ਕਰ ਰਹੇ? ਕਹਿੰਦੇ ਘੁੱਗੂ ਸੁੱਜ ਨਾ ਸੁੱਜਈ, ਚਕਈ ਚੰਦ ਨਾ ਡਿੱਠਾ ਭਾਵੈ। ਉੱਲੂ ਨੂੰ ਸੂਰਜ ਚੰਗਾ ਨਹੀਂ ਲੱਗਦਾ। ਘੁੱਗੂ ਸੁੱਜ ਨਾ ਸੁੱਜਈ, ਕਹਿੰਦੇ ਜਿਹੜਾ ਉੱਲੂ ਆ ਉਹਨੂੰ ਰਾਤ ਨੂੰ ਨਜ਼ਰ ਆਉਂਦਾ, ਉੱਲੂ ਨੂੰ ਰਾਤ ਨੂੰ ਦਿਸਦਾ, ਦਿਨ ਨਹੀਂ ਉਹਨੂੰ ਚੰਗਾ ਲੱਗਦਾ। ਜੇ ਦਿਨ ਨਹੀਂ ਚੰਗਾ ਲੱਗਦਾ ਤੇ ਇਹਦਾ ਮਤਲਬ ਕੀ ਹੋਇਆ? ਉਹਨੂੰ ਸੂਰਜ ਚੰਗਾ ਨਹੀਂ ਲੱਗਦਾ। ਕਹਿਣ ਲੱਗੇ ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਤੇ ਜਿਹੜੀ ਚੱਕਵੀ ਆ, ਚੱਕਵੀ ਚੰਦਰਮਾ ਨੂੰ ਦੇਖਿਆ ਭਾਉਂਦਾ ਨਹੀਂ ਉਹਨੂੰ। ਖਿਆਲ ਨਾ ਸੁਣਿਓ ਫਿਰ, ਚੱਕਈ ਚੰਦ ਨਾ ਡਿੱਠਾ ਭਾਵੇ, ਮਤਲਬ ਕੀ ਆ? ਕਹਿੰਦੇ ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ ਤੇ ਚੱਕਵੀ ਨੂੰ ਚੰਦਰਮਾ ਨਹੀਂ ਚੰਗਾ ਲੱਗਦਾ। ਸਿੱਧਾ ਅਰਥ ਜਿਹੜਾ ਠੇਠ ਸ਼ਬਦਾਂ ਚ ਹੈ ਇਹਦਾ ਇਹ ਆ, ਕਿਉਂਕਿ ਉੱਲੂ ਨੂੰ ਰਾਤ ਨੂੰ ਦਿਸਦਾ, ਇਸ ਕਰਕੇ ਉਹ ਦਿਨ ਨਹੀਂ ਚਾਹੁੰਦਾ ਵੀ ਚੜੇ, ਇਸ ਲਈ ਉਹਨੂੰ ਸੂਰਜ ਨਹੀਂ ਚੰਗਾ ਲੱਗਦਾ। ਤੇ ਜਿਹੜੀ ਚੱਕਵੀ ਆ, ਚੱਕਵੀ ਚੱਕਵੇ ਦਾ ਜਦੋਂ ਰਾਤ ਪੈਂਦੀ ਚੰਦਰਮਾ ਚੜ੍ਹਦਾ, ਚੱਕਵੀ ਚੱਕਵੇ ਦਾ ਵਿਛੋੜਾ ਹੋ ਜਾਂਦਾ, ਉਹਨਾਂ ਦਾ ਵਿਛੋੜਾ ਪੈ ਜਾਂਦਾ। ਉਹ ਸਾਰੀ ਰਾਤ ਚੱਕਵੀ ਤੇ ਚੱਕਵਾ ਵਿਛੜੇ ਰਹਿੰਦੇ ਇੱਕ ਦੂਜੇ ਤੋਂ, ਸਵੇਰੇ ਸੂਰਜ ਚੜੂਗਾ ਤੇ ਤਾਂ ਉਹਨਾਂ ਦਾ ਮਿਲਾਪ ਹੋਣਾ ਹੈ, ਇਸ ਕਰਕੇ ਚੱਕਵੀ ਨੂੰ ਚੰਦਰਮਾ ਨਹੀਂ ਚੰਗਾ ਲੱਗਦਾ ਵੀ ਰਾਤ ਨਾ ਪਵੇ। ਕਿਸੇ ਨੂੰ ਰਾਤ ਨਹੀਂ ਚੰਗੀ ਲੱਗਦੀ, ਕਿਸੇ ਨੂੰ ਦਿਨ ਨਹੀਂ ਚੰਗਾ ਲੱਗਦਾ, ਜਿਵੇਂ ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਚੱਕਵੀ ਨੂੰ ਚੰਦਰਮਾ ਨਹੀਂ ਚੰਗਾ ਲੱਗਦਾ। ਹੁਣ ਅਗਲੀ ਬਾਤ, ਸਿੰਬਲ ਬਿਰਖ ਨਾ ਸਫਲ ਹੋਏ, ਚੰਦਨ ਵਾਸ ਨਾ ਬਾਂਸ ਸਮਾਵੈ। ਜਿਹੜਾ ਸਿੰਬਲ ਦਾ ਰੁੱਖ ਆ, ਉਸ ਬਿਰਸ਼ ਨੂੰ, ਉਸ ਦਰਖਤ ਨੂੰ ਫਲ ਨਹੀਂ ਲੱਗਦੇ, ਤੇ ਵਾਂਸ ਆ ਜਿਹੜਾ ਉਹਦੇ ਵਿੱਚ ਚੰਦਨ ਦੀ ਵਾਸ਼ਨਾ, ਚੰਦਨ ਦੀ ਖੁਸ਼ਬੋ ਆ ਜਿਹੜੀ, ਉਹ ਸਮਾਉਂਦੀ ਨਹੀਂ ਹੈ। ਕਬੀਰ, ਬਾਂਸ ਬਡਾਈ ਬੂਢਿਆ, ਇਉਂ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਬਾਂਸ ਅੰਦਰੋਂ ਥੋਥਾ ਆ, ਉੱਚੇ ਹੋਣ ਦਾ ਹੰਕਾਰ ਆ ਉਹਨੂੰ ਕਿ ਹੈ ਅੰਦਰੋਂ ਖਾਲੀ, ਹੈ ਹੰਕਾਰੀ ਅੰਦਰੋਂ ਖਾਲੀ। ਇਸ ਲਈ ਬਾਂਸ ਹੈ ਜਿਹੜਾ, ਉਹਦਾ ਭਾਵੇਂ ਚੰਦਨ ਨਾਲ ਮੁੱਢ ਸਾਂਝਾ ਹੋਵੇ, ਚੰਦਨ ਦੀ ਖੁਸ਼ਬੋ ਬਾਂਸ ਵਿੱਚੋਂ ਨਹੀਂ ਆ ਸਕਦੀ, ਜਦੋਂ ਕਿ ਚੰਦਨ ਆਪਣੇ ਨਾਲ ਦੇ ਬਾਕੀ ਸਾਰੇ ਰਿੰਡ, ਪਲਾਸ, ਢਾਗ, ਸ਼ਿਸ਼ਰੇ ਦਾ ਰੁੱਖ ਵੀ ਹੋਵੇ ਉਹਨੂੰ ਵੀ ਆਪਣੇ ਵਰਗਾ ਬਣਾ ਲੈਂਦਾ, ਪਰ ਬਾਂਸ ਹੈ ਜਿਹੜਾ ਉਹ ਅੰਦਰੋਂ ਥੋਥਾ ਹੈ, ਖਾਲੀ। ਸਿੰਬਲ ਦਾ ਰੁੱਖ ਕਿੰਨਾ ਵੀ ਉੱਚਾ ਆ, ਕਿੰਨਾ ਵੀ ਵੱਡਾ ਆ, ਪਰ ਸਾਧ ਸੰਗਤ ਉਹਨੂੰ ਕੋਈ ਵੀ ਮਿੱਠਾ ਫਲ ਖਾਣ ਵਾਸਤੇ ਨਹੀਂ ਲੱਗਦਾ, ਕੋਈ ਉਹਦੇ ਕੋਲੋਂ ਆਨੰਦ ਤੇ ਰਸ ਨਹੀਂ ਪੁੰਚ ਸਕਦਾ। ਸੱਪੈ ਦੁੱਧ ਪੀਆ ਲੀਐ, ਤੁੰਮੇ ਦਾ ਕੌੜਤ ਨਾ ਜਾਵੇ। ਸੱਪ ਨੂੰ ਭਾਵੇਂ ਦੁੱਧ ਪਿਆਈ ਜਾਈਏ, ਉਹਦੇ ਅੰਦਰ ਦੀ ਜ਼ਹਿਰ ਨਹੀਂ ਮੁੱਕਦੀ, ਤੇ ਜਿਹੜਾ ਤੁੰਮਾ ਹੈ ਸਾਧ ਸੰਗਤ ਉਹਨੂੰ ਜਿੱਥੇ ਮਰਜ਼ੀ ਹੈ ਸੰਸਾਰ ਜਗਤ ਵਿੱਚ ਲਈ ਫਿਰੋ, ਬਾਣੀ ਚ ਇੱਥੋਂ ਤੱਕ ਵੀ ਬਚਨ ਆਇਆ, ਉਹਨੂੰ ਭਾਵੇਂ 68 ਤੀਰਥਾਂ ਤੇ ਨਵਾਉਂਦੇ ਫਿਰੋ, ਤੁੰਮੇ ਦੀ ਕੁੜੱਤਣ ਨਹੀਂ ਜਾਣੀ, ਭਾਵ ਤੁੰਮੇ ਦੀ ਕੁੜੱਤਣ ਉਹਦਾ ਕੌੜਾਪਨ ਨਹੀਂ ਮੁੱਕਦਾ ਜਿੰਨੇ ਮਰਜ਼ੀ ਯਤਨ ਕਰ ਲਈਏ। ਸੱਪ ਨੂੰ ਭਾਵੇਂ ਦੁੱਧ ਪਿਆ ਦਈਏ, ਅੰਦਰ ਜਾ ਕੇ ਉਹ ਦੁੱਧ ਵੀ ਜਿਹੜਾ ਜ਼ਹਿਰ ਹੀ ਬਣ ਜਾਂਦਾ ਹੈ। ਜਿਉਂ ਥਣ ਚੰਬੜ ਚਿਚੂੜੀ, ਲੋਹੂ ਪੀਐ ਦੁੱਧ ਨਾ ਖਾਵੈ। ਗਊ ਦੇ ਬਿਲਕੁਲ ਥਣਾਂ ਦੇ ਕੋਲ ਚਿੱਚੜ ਚੰਬੜਿਆ ਹੁੰਦਾ, ਤੇ ਚਿੱਚੜ ਹੈ ਜਿਹੜਾ ਇਹਨੂੰ ਚੰਬ ਚਿੱਚੜ ਕਹਿੰਦੇ, ਜਿਹੜਾ ਚੰਬ ਦੇ ਉੱਤੇ ਲੱਗਾ ਹੁੰਦਾ। ਕਹਿਣ ਲੱਗੇ ਉਹ ਜਿਹੜਾ ਚਿੱਚੜ ਆ ਬਿਲਕੁਲ ਗਊ ਦੇ ਥਣਾਂ ਕੋਲ ਚੰਬੜਿਆ, ਉਹਨਾਂ ਥਣਾਂ ਵਿੱਚ ਅੰਮ੍ਰਿਤ ਰੂਪੀ ਦੁੱਧ ਵੀ ਆ, ਪਰ ਚਿੱਚੜ ਦੀ ਸਾਂਝ ਕਿਸ ਦੇ ਨਾਲ ਹੈ? ਦੁੱਧ ਨਾਲ ਕੋਈ ਸਾਂਝ ਨਹੀਂ, ਉਹ ਗਊ ਦੇ ਥਣਾਂ ਕੋਲ ਚੰਬੜ ਕੇ ਵੀ ਲਹੂ ਹੀ ਪੀਂਦਾ ਹੈ, ਖੂਨ ਹੀ ਪੀਂਦਾ ਹੈ ਜਿਹੜਾ ਚਿੱਚੜ ਹੈ। ਸਭ ਅਵਗੁਣ ਮੈਂ ਤਨ ਵਸਣ, ਗੁਣ ਕੀਤੇ ਅਵਗੁਣ ਨੂੰ ਧਾਵੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਹੁਣ ਆਪਣੇ ਵੱਲੋਂ ਉੱਤਮ ਉਪਦੇਸ਼ ਦਿੰਦੇ, ਬੜਾ ਸ਼੍ਰੋਮਣੀ ਉਪਦੇਸ਼ ਦਿੰਦੇ। ਕੀ ਕਹਿੰਦੇ? ਭਲਾ ਸਾਰੇ ਅਵਗੁਣ ਮੇਰੇ ਸਰੀਰ ਦੇ ਵਿੱਚ ਆ ਮੇਰੇ ਵਾਹਿਗੁਰੂ, ਅਸੀਂ ਕੀਤੇ ਤੇਰੇ ਪਰ ਉਪਕਾਰਾਂ ਨੂੰ ਛੱਡ ਕੇ ਅਸੀਂ ਅਵਗੁਣਾਂ ਵੱਲ ਦੌੜਦੇ ਫਿਰਦੇ ਹਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਡੀ ਹਾਲਤ ਦੱਸੀ ਜੇ ਸਾਧ ਸੰਗਤ ਹੁਣ ਖਿਆਲ ਨਾ ਸੁਣਿਓ, ਕਹਿੰਦੇ ਸਭ ਅਵਗੁਣ ਮੈਂ ਤਨ ਵਸਣ, ਮੇਰੇ ਤਨ ਦੇ ਵਿੱਚ ਸਾਰੇ ਔਗਣ ਹੀ ਔਗਣ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਮੇਰੇ ਚ ਔਗਣ ਹੀ ਔਗਣ ਵਸਦੇ, ਗੁਣ ਕੀਤੇ ਅਵਗੁਣ ਨੂੰ ਤਾਵੈ। ਪਰਮਾਤਮਾ ਤੂੰ ਸਾਡੇ ਤੇ ਗੁਣ ਕਰਦਾ, ਬਖਸ਼ਿਸ਼ਾਂ ਕਰਦਾ, ਪਰ ਮੇਰੀ ਬਦਕਿਸਮਤੀ ਮੈਂ ਔਗਣਾਂ ਵਾਲੇ ਪਾਸੇ ਹੀ ਦੌੜਦਾ। ਤੂੰ ਮੇਰੇ ਤੇ ਰਹਿਮ ਤਾਂ ਕਰਦਾ, ਮੈਂ ਫਿਰ ਔਗਣਾਂ ਕਾਮ ਕ੍ਰੋਧ ਹੰਕਾਰ ਲੋਭ ਲਾਲਚ ਵਾਲੇ ਪਾਸੇ ਭੱਜਿਆ ਫਿਰਦਾ। ਮੇਰੀ ਹਾਲਤ ਤੇ ਇਹ ਆ, ਗੁਰੂ ਦਾ ਸ਼ਬਦ ਮੇਰੇ ਕੋਲ, ਗੁਰੂ ਦੀ ਬਾਣੀ ਮੇਰੇ ਪਾਸ, ਗੁਰਦੁਆਰਾ ਮੇਰੇ ਕੋਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੇਰੇ ਪਾਸ, ਪਰ ਦਾਤਾ ਜਿਵੇਂ ਚਿੱਚੜ ਆ ਨਾ ਜਿਹੜਾ, ਉਹ ਗਊ ਦੇ ਥਣਾਂ ਕੋਲ ਚੰਬੜ ਕੇ ਵੀ ਲਹੂ ਹੀ ਪੀਂਦਾ ਹੈ। ਮੇਰੀ ਹਾਲਤ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਜਾਣ ਵਾਲੀ ਬਣੀ ਆ। ਮੇਰੇ ਅੰਦਰ ਦੀ ਕੁੜਤਣ ਨਹੀਂ ਉਹ ਮੁੱਕਦੀ, ਸਿੰਬਲ ਦੇ ਰੁੱਖ ਵਰਗਾ ਮੇਰਾ ਜੀਵਨ ਬਣ ਗਿਆ ਈ, ਮੈਂ ਬਾਂਸ ਵਰਗਾ ਬਣ ਗਿਆ, ਗੁਰੂ ਚੰਦਨ ਮੇਰੇ ਕੋਲ ਆ, ਮੈਂ ਸੁਗੰਧੀ ਨਹੀਂ ਲੈ ਰਿਹਾ। ਮੇਰਾ ਜੀਵਨ, ਮੇਰੀ ਬਿਰਤੀ, ਮੇਰੀ ਸੋਚ ਹੈ ਜਿਹੜੀ, ਜਿਵੇਂ ਚੱਕਵੀ ਨੂੰ ਚੰਦ ਨਹੀਂ ਚੰਗਾ ਲੱਗਦਾ, ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਮੇਰਾ ਮਨ ਹਿਰਦਾ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਦੌੜਿਆ ਫਿਰਦਾ। ਮੇਰੇ ਦਾਤਿਆ ਮੈਨੂੰ ਔਗਣ ਹੀ ਚੰਗੇ ਲੱਗਦੇ ਆ, ਗੁਣ ਨਹੀਂ ਚੰਗੇ ਲੱਗਦੇ, ਮੇਰੇ ਤੇ ਬਖਸ਼ਿਸ਼ ਕਰ, ਮੈਨੂੰ ਪਾਪੀ ਨੂੰ ਬਖਸ਼ ਲਾ, ਆਪਣੇ ਚਰਨਾਂ ਨਾਲ ਜੋੜ ਲਾ, ਮੈਨੂੰ ਤਰਲਾ ਲਿਆ ਕਰੋ। ਕਿਉਂਕਿ ਜਿਹੜਾ ਸਾਕਤ ਮਨੁੱਖ ਆ ਉਹਨੂੰ ਪਰਮਾਤਮਾ ਦੀ ਭਗਤੀ ਨਹੀਂ ਚੰਗੀ ਲੱਗਦੀ। ਭਾਈ ਗੁਰਦਾਸ ਜੀ ਅਸਲੀਅਤ ਦੇ ਵਿੱਚ ਇੱਥੇ ਇਹ ਦੱਸਦੇ ਆ ਕਿ ਜਿਹੜੇ ਮਨਮੁੱਖ ਲੋਕ ਆ, ਜਿਹੜੇ ਸਾਕਤ ਲੋਕ ਆ, ਉਹਨਾਂ ਨੂੰ ਏਦਾਂ ਰੱਬ ਦੀ ਬੰਦਗੀ ਚੰਗੀ ਨਹੀਂ ਲੱਗਦੀ। ਦਾਸ ਵਿਸਥਾਰ ਦੇ ਵਿੱਚ ਇਹਦਾ ਜ਼ਿਕਰ ਕਰ ਰਿਹਾ, ਤਾਂ ਮੈਂ ਬੇਨਤੀ ਕਰ ਰਿਹਾ ਕਿ ਆਪਾਂ ਉਹਦੇ ਚਰਨਾਂ 'ਚ ਤਰਲਾ ਲੈਣਾ ਹੈ, ਆਪਾਂ ਉਹਦੇ ਚਰਨਾਂ 'ਚ ਬੇਨਤੀਆਂ ਕਰਨੀਆਂ ਕਿ ਸਾਨੂੰ ਆਪਣੇ ਚਰਨਾਂ 'ਚ ਥਾਂ ਦੇ। ਫਿਰ ਬਚਨ ਸੁਣ ਲੈਣੇ, ਸਭ ਅਵਗੁਣ ਮੈਂ ਤਨ ਵਸਣ, ਗੁਣ ਕੀਤੇ ਅਵਗੁਣ ਨੂੰ ਤਾਵੈ। ਹੇ ਮੇਰੇ ਵਾਹਿਗੁਰੂ, ਸਾਰੇ ਦੇ ਸਾਰੇ ਔਗਣ ਮੇਰੇ ਸਰੀਰ ਦੇ ਵਿੱਚ ਵਸਦੇ ਹਨ, ਮੈਂ ਤੇਰੇ ਕੀਤੇ ਪਰਉਪਕਾਰਾਂ ਤੇ ਬਖਸ਼ਿਸ਼ਾਂ ਨੂੰ ਛੱਡ ਕੇ ਅਵਗਣਾਂ ਵੱਲ ਹੀ ਭੱਜਿਆ ਫਿਰਦਾ ਹਾਂ। ਦਾਤਾ ਇਹ ਮੇਰੀ ਹਾਲਤ ਬਣ ਗਈ ਹੈ। ਥੂਮ ਨਾ ਵਾਸ ਕਥੂਰੀ ਆਵੈ, ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਜਿਸ ਤਰ੍ਹਾਂ ਥੂਮ ਵਿਖੇ, ਥੂਮ ਦਾ ਮਤਲਬ ਹੁੰਦਾ ਲਸਣ, ਕਹਿੰਦੇ ਜਿਵੇਂ ਥੂਮ ਵਿਖੇ ਭਾਵ ਲਸਣ ਵਿੱਚ ਕਸਤੂਰੀ ਦੀ ਸੁਗੰਧੀ ਨਹੀਂ ਆਉਂਦੀ, ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹਿਰਦਾ ਨਾ, ਉਹਦੇ ਵਿੱਚੋਂ ਗੁਣਾਂ ਦੀ ਖੁਸ਼ਬੂ ਨਹੀਂ ਆ ਰਹੀ। ਸਤ, ਸੰਤੋਖ, ਦਇਆ, ਧਰਮ, ਧੀਰਜ, ਨਿਮਰਤਾ, ਨਾਮ, ਸਿਮਰਨ, ਸੇਵਾ, ਬੰਦਗੀ, ਦਇਆ, ਸਰਬੱਤ ਦਾ ਭਲਾ, ਪਰਉਪਕਾਰ, ਇਤ ਆਦਿਕ ਗੁਣਾਂ ਦੀ ਸੁਗੰਧੀ, ਗੁਣਾਂ ਦੀ ਖੁਸ਼ਬੂ ਸਾਡੇ ਪਾਸੋਂ ਨਹੀਂ ਆਉਂਦੀ, ਕਿਉਂਕਿ ਅਸੀਂ ਮਨਮਤੀਏ ਹੋ ਗਏ। ਭਾਵੇਂ ਮਨਮਤੀਏ ਬੰਦੇ, ਮਨਮੁੱਖ ਬੰਦੇ ਦੀ ਹਾਲਤ ਹੈ ਕਿ ਉਹਦਾ ਜੀਵਨ ਐਸਾ ਹੈ। ਭਗਤ ਕਬੀਰ ਸਾਹਿਬ ਨੇ ਬੜੇ ਪਿਆਰੇ ਬਚਨ ਇੱਕ ਸਲੋਕ ਵਿੱਚ ਆਖੇ ਨੇ, ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਪਾਪੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਨਹੀਂ ਚੰਗੀ ਲੱਗਦੀ, ਹਰੀ ਪਰਮੇਸ਼ਰ ਦੀ ਪੂਜਾ ਉਹਨੂੰ ਸੁਹਾਉਂਦੀ ਨਹੀਂ ਹੈ, ਉਹਦੀ ਹਾਲਤ ਮੱਖੀ ਵਾਲੀ ਬਣ ਗਈ। ਜਿਵੇਂ ਚੰਦਨ ਦੀ ਖੁਸ਼ਬੂ ਹੋਵੇ, ਸੁਗੰਧੀਆਂ ਹੋਣ, ਪਰ ਜਿਹੜੀ ਮੱਖੀ ਹੈ ਉਹਨੇ ਕਿੱਥੇ ਜਾਣਾ ਜੀ? ਮਾਖੀ ਚੰਦਨ ਪਰ ਹਰੈ, ਉਹਨੇ ਚੰਦਨ ਦੀ ਖੁਸ਼ਬੂ ਮੱਖੀ ਨੇ ਥੋੜ੍ਹੀ ਲੈਣੀ ਹੈ। ਜਹ ਬਿਗੰਧ ਤਹ ਜਾਏ, ਜਿੱਥੇ ਦੁਰਗੰਧ ਆ, ਬਦਬੂ ਆ, ਉੱਥੇ ਜਾ ਕੇ ਮੱਖੀ ਬੈਠਦੀ ਹੈ। ਇਸ ਲਈ ਮਨਮੁੱਖ ਦੀ ਹਾਲਤ ਜਿਹੜੀ ਹੈ ਉਹ ਇਹ ਹੈ, ਉਹਨੂੰ ਕਈ ਵਾਰੀ ਸਿੱਖਿਆ ਦੇਣ ਦੀ ਵੀ ਕੋਸ਼ਿਸ਼ ਕਰੀਏ, ਪਰੰਤੂ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਹੀ ਦੌੜਦਾ ਹੈ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਬਾਣੀ ਚ ਹੋਰ ਵੀ ਬਹੁਤ ਬਚਨ ਆਏ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਰਾਗ ਮਾਰੂ ਵਿੱਚ ਇੱਕ ਸ਼ਬਦ ਉਚਾਰਨ ਕਰਦੇ ਆ, ਇਹੋ ਬਚਨ ਵਰਤੇ, ਦਾਦਰ ਤੂੰ ਕਬਹਿ ਨਾ ਜਾਣ ਸਰੇ, ਭਖਸ ਸਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਕਾ ਸਰੇ। ਦਾਦਰ ਡੱਡੂ ਨੂੰ ਕਹਿੰਦੇ, ਜਿਹੜੇ ਤਲਾਬ ਦੇ ਵਿੱਚ ਡੱਡੂ ਰਹਿੰਦਾ, ਉਸ ਤਲਾਬ ਦੇ ਵਿੱਚ ਕਮਲ ਦੇ ਫੁੱਲ ਵੀ ਉੱਗੇ ਹੋਏ ਆ। ਭੌਰਾ ਦੂਰੋਂ ਆ ਕੇ ਉਹ ਕਮਲ ਫੁੱਲ ਦੀ ਸੁਗੰਧੀ ਲੈ ਲੈਂਦਾ, ਪਰ ਡੱਡੂ ਉਸ ਤਲਾਬ ਦੇ ਵਿੱਚ ਰਹਿੰਦਾ, ਕਮਲ ਫੁੱਲ ਦੇ ਕੋਲ ਰਹਿੰਦਾ, ਤੇ ਉੱਥੇ ਕਾਈ ਤੇ ਕੀੜੇ ਮਕੌੜੇ ਖਾਂਦਾ। ਉਹਨੇ ਕਦੇ ਡੱਡੂ ਨੇ ਕਦੇ ਕਮਲ ਫੁੱਲ ਦੀ ਸੁਗੰਧੀ ਲਈ ਹੈ? ਉਹਨੂੰ ਸਾਰੀ ਪਈ ਨਹੀਂ। ਜਿਹੜੀ ਸਾਡੀ ਹਾਲਤ ਹੈ ਉਹ ਕਹਿੰਦੇ ਇਸ ਤਰ੍ਹਾਂ ਦੀ, ਮਨਮੁੱਖ ਬੰਦੇ ਦੀ ਹਾਲਤ ਇਸ ਤਰ੍ਹਾਂ ਦੀ ਹੈ, ਮਨਮੁੱਖ ਬੰਦਾ ਉਸ ਡੱਡੂ ਦੀ ਤਰ੍ਹਾਂ ਕਮਲ ਫੁੱਲ ਕੋਲ ਰਹਿ ਕੇ ਵੀ ਕਾਈ ਖਾਂਦਾ ਹੈ। ਸਤ ਸੰਗਤ ਵਿੱਚ ਆ ਕੇ ਗੁਰਦੁਆਰੇ ਆ ਕੇ ਗੁਰੂ ਦੇ ਪਾਸ ਆ ਕੇ ਵਿਖੇਵਾ ਕਰਿਓ ਜੇ, ਕਦੇ ਕਦੇ ਅਸੀਂ ਵਿਸ਼ਿਆਂ ਵਿਕਾਰਾਂ ਤੇ ਮੋਹ ਮਾਇਆ ਤੇ ਮਮਤਾ ਆਦਿਕਾਂ ਦੇ ਵਿੱਚ ਤੇ ਲੜਾਈਆਂ ਝਗੜਿਆਂ ਤੇ ਨਿੰਦਿਆ ਦੇ ਵਿੱਚ ਹੀ ਮਸਤ ਰਹਿੰਦੇ ਹਾਂ। ਗੁਰੂ ਦੇ ਪਾਸ ਆ ਕੇ ਉਸ ਚੰਦਨ ਕੋਲ ਆ ਕੇ ਕਦੇ ਚੰਦਨ ਬਣਨ ਦੀ ਕੋਸ਼ਿਸ਼ ਕਰੀਏ, ਉਸ ਸਤਿਗੁਰੂ ਪਾਰਸ ਦੇ ਕੋਲ ਆ ਕੇ ਕਿਤੇ ਲੋਹੇ ਦੀ ਤਰ੍ਹਾਂ ਅਸੀਂ ਤਾਂਬੇ ਦੀ ਤਰ੍ਹਾਂ ਵਾਂ, ਕਦੇ ਸਤਿਗੁਰੂ ਪਾਰਸ ਕੋਲ ਆ ਕੇ ਸੋਨਾ ਕੰਚਨ ਬਣਨ ਦੀ ਕੋਸ਼ਿਸ਼ ਕਰੀਏ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ।